ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਸ਼ੁਭ ਉਪਦੇਸ਼ ਬੰਕੋਕ ਵਿਖੇ ਸਾਧ ਸੰਗਤ ਦੇ ਭਲੇ ਲਈ 19 ਅਕਤੂਬਰ 1955 ਨੂੰ ਉਚਾਰਨ ਕੀਤੇ।
ਪ੍ਰਸੰਗ ਬਾਬਾ ਜੀ ਦਾ ਜਿਹੜੀ ਬੇਨਤੀ ਸੀ ਪਹਿਲੇ ਉਹ ਰਾਮ ਰਾਮ ਭਜਨ ਕਰਦੇ ਸਨ, ਫਿਰ ਸਤਿਗੁਰੂ ਜੀ ਦੇ ਪ੍ਰਦੇਸ਼ ਜਾਣ ਵੇਲੇ ਇਹਨਾਂ ਨੇ ਇੱਕ ਸਮੇਂ ਲਿਖਿਆ ਸਤਿਗੁਰਾਂ ਦੇ ਪ੍ਰਦੇਸ਼ ਜਾਣ ਵੇਲੇ ਉਹਨਾਂ ਨੇ ਭਜਨ ਕੀਤਾ। ਸਤਿਗੁਰਾਂ ਕੀ ਮੰਗ ਕੁਛ, ਬਾਬਾ ਜੀ ਨੇ 3 ਭਜਨ ਕੀਤੇ ਕਿ ਇੱਕ ਤੇ ਮੇਰਾ ਸਰੀਰ ਜਿਸ ਵੇਲੇ ਚੱਲੇ ਤੁਸੀਂ ਪਾਸ ਹੋਵੋ, ਦੂਸਰਾ ਇਹ ਬਚਨ ਕਿ ਪੰਚਕਾਂ ਨਾ ਹੋਣ। ਪੁਰਾਣੇ ਖਿਆਲ ਸਨ ਉਸ ਵੇਲੇ ਦੇ ਲੋਕ ਇਹ ਜਾਣਦੇ ਸੀ ਕਿ ਪੰਚਕਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਵਿੱਚ ਅਗਰ ਸਰੀਰ ਚੱਲੇ ਤਾਂ ਠੀਕ ਨਹੀਂ ਰਹਿੰਦਾ। ਤੀਸਰਾ ਇਹ ਬਚਨ ਕਿ ਮੇਰਾ ਸੰਸਕਾਰ ਜੋ ਹੋਵੇ ਤੇ ਉਹ ਬਾਬੇ ਮਨਸਾ ਰਾਮ ਦੀ ਸਮਾਧ ਕੋਲ ਹੋਵੇ। ਬਾਬੇ ਮਨਸਾ ਰਾਮ ਜੀ ਮਹਾਂਪੁਰਖ ਸਨ ਜਿਨ੍ਹਾਂ ਨੂੰ ਪਹਿਲੇ ਕੁਛ ਹੋ ਗਿਆ ਸੀ ਵੱਡਾ ਦੁੱਖ, ਹੁਣ ਪਤਾ ਨੀ ਇਹਨਾਂ ਨੂੰ ਕੀ ਹੋਣਾ ਹੈ ਜਿਹੜੇ ਇੰਨੀਆਂ ਗਾਈਆਂ ਮਾਰਦੇ ਤੇ ਮਰਵਾਉਂਦੇ ਹਨ। ਤੇ ਬਾਬਾ ਜੀ ਨੇ ਗਊਆਂ ਚਾਰਨ ਦੀ ਸੇਵਾ ਸਾਂਭੀ ਔਰ ਪੱਲੇ ਨਾਲ ਗਊ ਮੋੜਨੀ, ਹੱਥ ਨਾਲ ਚਪੇੜ ਨੀ ਮਾਰਨੀ, ਇਹ ਕੁਛ ਕਰਦਿਆਂ ਕਰਦਿਆਂ ਬਾਬਾ ਜੀ ਦੇ ਹੱਥ ਸਾਬਤ ਹੋ ਗਏ। ਰਾਈਆਂ ਵਿੱਚ ਉਹਨਾਂ ਦਾ ਡੇਰਾ ਹੈ ਔਰ ਉਸ ਡੇਰੇ ਦੇ ਅੰਦਰ ਉਹ ਜਗ੍ਹਾ ਆਈ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਬਾਬਾ ਜੀ ਨਾਲ ਬਾਬੇ ਜੱਸਾ ਸਿੰਘ ਹੋਰਾਂ ਦਾ ਬਹੁਤ ਪਿਆਰ ਸੀ ਔਰ ਬਾਬਾ ਜੀ ਬੜੇ ਮਹਾਂਪੁਰਖ ਸੀ। ਗਊਆਂ ਚਾਰਦੇ ਸਾਲ ਪੈ ਗਿਆ, ਬੇਟ ਦੇ ਇਲਾਕੇ ਚ ਦਰਿਆ ਦੇ ਕੰਢੇ ਮੁਸਲਮਾਨ ਰਾਤ ਨੂੰ ਆਏ, ਰਾਤ ਨੂੰ ਆ ਕੇ ਪੰਡਾਂ ਬੰਨ ਲਈਆਂ, ਤੂੜੀ ਮੂਸਲ ਬੰਨ ਲਿਆ ਕੁੱਪ ਬਾਬਾ ਜੀ ਦਾ। ਜਿਸ ਵੇਲੇ ਪੰਡਾ ਚੁੱਕੇ ਤੁਰਨ ਹੋ ਜਾਣ, ਦਿਨ ਚੜੇ ਤਾਈ ਉੱਥੇ ਬੈਠੇ ਰਹੇ। ਬਾਬਾ ਜੀ ਨੇ ਦਿਨੇ ਆਖਿਆ ਭਾਈ ਤੁਸੀਂ ਰਾਤ ਨੂੰ ਕਿਉਂ ਔਖੇ ਹੋਣਾ ਸੀ, ਅਸੀਂ ਤਾਂ ਇਹ ਗਊਆਂ ਵਾਸਤੇ ਰੱਖਿਆ, ਤੁਸੀਂ ਮੰਗ ਕੇ ਲੈ ਜਾਂਦੇ। ਉਹਨਾਂ ਬਾਬੇ ਹੋਰਾਂ ਨਾਲ ਬਾਬੇ ਹੋਰਾਂ ਦਾ ਜੱਸਾ ਸਿੰਘ ਹੋਰਾਂ ਦਾ ਪਿਆਰ ਸੀ, ਉਹਨਾਂ ਤੋਂ ਹੀ ਰਾਮ ਰਾਮ ਦਾ ਸਿਮਰਨ ਕਰਨ ਲੱਗੇ ਸੀ। ਉਹ ਬਾਬਾ ਜੀ ਕਦੇ ਕਦੇ ਉਨੇ ਸਾਹਿਬ ਬਾਬੇ ਸਾਹਿਬ ਸਿੰਘ ਜੀ ਕੋਲ ਜਾਂਦੇ ਬੇਦੀਆਂ ਕੋਲ, ਤੇ ਬਾਬੇ ਹੋਰਾਂ ਆਖਿਆ ਤੁਹਾਨੂੰ ਹੁਣ ਇੱਥੇ ਆਉਣ ਦੀ ਲੋੜ ਨਹੀਂ, ਉੱਥੇ ਹੀ ਮਹਾਂਪੁਰਖ ਪ੍ਰਗਟ ਹੋਣਗੇ। ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਤੋਂ ਬਾਅਦ ਬਾਬਾ ਜੀ ਦਾ ਸਰੀਰ ਚੱਲ ਗਿਆ। ਇਹ 3 ਬਚਨ ਕਰਕੇ 2 ਸਾਲ ਸਤਿਗੁਰਾਂ ਗਿਆਨ ਨੂੰ ਜਦੋਂ ਹੋਏ, ਇਹ ਬਾਬਾ ਜੀ ਦਾ ਪ੍ਰਸੰਗ ਆਇਆ। ਇਹਦੇ ਨਾਲ ਇੱਕ ਮਹਾਂਪੁਰਖਾਂ ਦਾ ਪ੍ਰਸੰਗ ਹੈ, ਦੇ ਕਰਕੇ ਦੇਖਣ ਚ ਲੋਕਾਂ ਦੇ ਆਮ ਤੇ ਸਤਿਗੁਰੂ ਜੀ ਨੇ ਨਾ ਆਏ। ਇਹ ਬਾਬਾ ਜਿਉਣ ਸਿੰਘ ਜੀ ਇੱਕ ਮਹਾਂਪੁਰਖ ਸਨ, ਪਹਿਲਾਂ ਉਦਾਸੀ ਸਾਧੂ ਸੇ, ਜਿਉਣ ਦਾਸ ਨਾਂ ਸੀ। ਘੁੰਮਣਾ ਵਾਲੀ ਟੋਪੀ ਸਿਰ ਤੇ ਪਾਉਣੀ, ਸਾਰੰਗੀ ਵਜਾਉਣੀ ਤੇ ਦੇਵੀ ਦਾ ਸੰਗ ਜਦੋਂ ਚੱਲੇ ਉਹਦੇ ਅੱਗੇ ਗਾਉਣਾ। ਗਾਉਂਦਿਆਂ ਗਾਉਂਦਿਆਂ ਇੱਕ ਦਿਨ ਐਸਾ ਆਇਆ ਕਿ ਐਸਾ ਵਿਰਾਗ ਹੋਇਆ ਉਹ ਸਾਰੰਗੀ ਜਿਹੜੀ ਸੀ ਸਾਰੰਗੀ ਭੱਠੀ ਵਿੱਚ ਜਾ ਕੇ ਦੇ ਦਿੱਤੀ। ਪਤਾ ਲੱਗਾ ਇੱਕ ਮਹਾਂਪੁਰਖ ਸਨ, ਇੱਕ ਪਿੰਡ ਦਾ ਨਾਂ ਹੈ ਕਾਲੇ ਕੀ ਦੁਬਾਰ, ਉੱਥੇ ਉਹ ਰਹਿੰਦੇ ਸਨ। ਉਹਨਾਂ ਮਹਾਂਪੁਰਖਾਂ ਦਾ ਇਹ ਕੰਮ ਸੀ ਕਿ ਉਹਨਾਂ ਦੇ ਦੁਆਲੇ ਵਾੜ ਗੱਡੀ ਹੋਈ ਸੀ, ਅੱਠੀ ਪੈਰੀ ਇੱਕ ਸਰੀਰ ਜਾਂਦਾ, ਇੱਕ ਘੜਾ ਜਲਦਾ ਧਰਿਆ ਆਉਂਦਾ, 2 ਪ੍ਰਸਾਦੇ ਧਰਿਆ ਆਉਂਦਾ, ਛਾਪਾ ਫੁੱਟ ਕੇ ਬੂਹਾ ਨਹੀਂ ਸੀ ਰੱਖਿਆ ਹੋਇਆ, ਅੰਦਰ ਨਹੀਂ ਸਨ ਕਿਸੇ ਨੂੰ ਵੜਨ ਦਿੰਦੇ। ਇਹਨਾਂ ਨੂੰ ਵਿਰਾਗ ਹੋਇਆ, ਇਹਨਾਂ ਦੇ ਚਿੱਤ ਚ ਖਿਆਲ ਆਇਆ, ਫਿਰ ਇਹਨਾਂ ਉਹ ਵਾੜ ਫੁੱਟੀ ਤੇ ਗਏ ਉਹਨਾਂ ਦੇ ਕੋਲ। ਉਹਨਾਂ ਆਖਿਆ ਭਾਈ ਤੂੰ ਕਿਉਂ ਇਹ ਸੰਸਾਰ ਨੂੰ ਛੱਡ ਕੇ ਸਾਡੇ ਕੋਲ ਆਇਆ, ਤਾਂ ਜਿਉਂਦੇ ਮਰਨ ਵਾਲਾ ਕੰਮ ਹੈ। ਸੰਤਾਂ ਆਖਿਆ ਮਹਾਰਾਜ ਮੈਂ ਜਿਉਂਦਾ ਮਰਨ ਵਾਸਤੇ ਆਇਆ। ਭਜਨ ਇਹੋ ਹੀ ਦੱਸਿਆ, ਸਵਾਸ ਨਾਲ ਜਪਣ ਦੀ ਰੀਤ ਦੱਸੀ ਔਰ ਕਿਹਾ ਕਿ ਕੋਲਾ ਥਾਂ ਕਰਕੇ ਚੌਂਕੜਾ ਮਾਰ ਕੇ ਬਹਿ ਜਾਵੀ, ਜਿੰਨਾ ਪਹਿਲੇ ਦਿਨ ਬੈਠੇਗਾ ਤੇਰਾ ਉਨਾ ਹੀ ਚੌਂਕੜਾ ਪੱਟ ਜਾਏਗਾ। ਮਹਾਂਪੁਰਖਾਂ ਦੀ ਕਿਰਪਾ ਸੀ, ਉਹਨਾਂ ਦੇ ਵਰਾਂ ਨਾਲ ਜਿਨ੍ਹਾਂ ਦੇ ਵਰਾਂ ਨਾਲ ਯੁੱਗ ਉਲਟ ਗਏ ਤੇ ਗੱਲਾਂ ਕੁਛ ਨਹੀਂ। ਚੌਵੀ ਸਾਲ ਸੁਆਸ ਨਾਲ ਭਜਨ ਕੀਤਾ। ਚੌਵੀ ਸਾਲ ਬਾਅਦ ਚੁੰਨੀ ਪਿੰਡ ਵਿੱਚ ਰਹਿੰਦਿਆਂ ਹੋਇਆਂ ਬਾਬੇ ਨੇ ਅੰਸੁਰਾਂ ਦਾ ਦਰਸ਼ਨ ਹੋਇਆ। ਖੰਡਾ ਸੀਸ ਉੱਤੇ ਹੈ, ਪੰਜ ਸਿੰਘ ਨਾਲ ਹਨ। ਕਹਿੰਦੇ ਨਾ ਰਾਜਾ ਨਾ ਪਰਜਾ ਹੋਰ ਹੀ ਪ੍ਰਗਟ ਹੋਇਆ। ਕਿਸੇ ਤਰ੍ਹਾਂ ਪਹਿਲੇ ਦਰਸ਼ਨ ਹੋਇਆ, ਉਸੇ ਤਰ੍ਹਾਂ ਬਾਬਾ ਜੀ ਆਏ ਘੋੜੇ ਉੱਤੇ ਚੜੇ ਹੋਏ, ਖੰਡਾ ਚਮਕਦਾ ਹੈ। ਦਰਸ਼ਨ ਕੀਤਾ, ਭਜਨ ਪੁੱਛਿਆ, ਭਜਨ ਪੁੱਛ ਕੇ ਉਹਨਾਂ ਆਖਿਆ ਬਾਈ ਅਸਾਂ ਭਜਨ ਦੱਸ ਦਿੱਤਾ ਪਰ ਮੋਹਰ ਲਵਾ ਦੇ ਹੋਣੀ। ਗੁਰਦੁਆਰੇ ਆਏ, ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇੱਥੇ ਸਨ। ਉਹਨਾਂ ਆਖਿਆ ਭਾਈ ਹੁਣ ਸਵਾਸ ਦਾ ਵਕਤ ਨਹੀਂ, ਕਿਉਂਕਿ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸਤਿਯੁਗ ਸਤ ਤ੍ਰੇਤਾ ਜੱਗੀ। ਸਤਿਯੁਗ ਵਿੱਚ ਸਤ ਬੋਲਣਾ ਹੀ ਧਰਮ ਸੀ, ਤ੍ਰੇਤੇ ਵਿੱਚ ਯੱਗ ਕਰਨੇ, ਦੁਆਪਰ ਪੂਜਾ ਯਾਰ, ਤੀਨੋ ਯੁੱਗ ਤੀਨੋ ਦੇ ਕਲ ਕੇਵਲ ਨਾਮ ਦਾ। ਅਬ ਕਲੂ ਆਯੋ ਰੇ ਆਯੋ, ਇੱਕ ਨਾਮ ਬੋਵਹੋ ਬੋਵਹੋ, ਅਨਰੂਤ ਨਾਹੀ ਨਾ। ਕਿਹਾ ਕਿ ਭਾਵੇਂ ਕੋਈ ਆਖੇ ਤੈਨੂੰ ਮੈਂ ਉਡਾ ਕੇ ਲੈ ਜਾਂਦਾ, ਇਸ ਨਾਮ ਤੋਂ ਬਿਨਾਂ ਹੋਰ ਕਿਸੇ ਪਾਸੇ ਨਹੀਂ ਜਾਣਾ। ਬਾਬਾ ਜੀ ਜਾ ਕੇ ਲੱਗੇ ਜਪਣ। ਇਸ ਤਰ੍ਹਾਂ ਦਾ ਸੁਭਾਅ ਸੀ, ਸਿੰਘ ਘਰ ਲੈ ਗਿਆ, ਕੋਈ ਨਾਲ ਸਰੀਰ ਹੋਰ ਸੱਗੀ ਹੋ ਗਏ। ਪਹਿਲਾਂ ਸਵਾਸਾ ਨਾਲ ਜਪਦੇ, ਸਤਿਗੁਰਾਂ ਦੱਸਣਾ ਦਾ ਹੁਕਮ ਬਾਬੇ ਨੇ ਅਨੁਸਰ ਹੀ ਦੇ ਦਿੱਤਾ। ਬਾਬੇ ਹੁਣ ਆਖਿਆ ਵੀ ਭਜਨਾ ਜੀ ਦੱਸਦਾ, ਮੋਹਰ ਲਵਾ ਲਿਆ, ਫਿਰ ਸਤਿਗੁਰਾਂ ਕੋਲ ਜਾ ਕੇ ਪੁੱਛਿਆ। ਰਸਨਾ ਦਾ ਹੁਕਮ ਹੀ ਰਸਨਾ ਦਾ, ਦੇਖੋ ਹਰ ਇੱਕ ਵਕਤ ਦੀ ਆਪੋ ਆਪਣੀ ਗੱਲ ਹੈ। ਬਿਨ ਜੇਵਾ ਜੋ ਜਪੈ ਹਿਆਉ, ਕੋਈ ਜਾਣੈ ਕੈਸਾ ਨਾਉ। ਇਸ ਯੁੱਗ ਦਾ ਧਰਮ ਇਸੇ ਤਰ੍ਹਾਂ ਹੀ ਹੈ, ਹਰ ਇੱਕ ਯੁੱਗ ਦਾ ਆਪੋ ਆਪਣਾ ਧਰਮ ਹੈ। ਇਹ ਸੰਸਕ੍ਰਿਤ ਦੇ ਗ੍ਰੰਥਾਂ ਚ ਵੀ ਲਿਖਿਆ, ਅੰਤਾ ਨਾਸਤੀ, ਉੱਥੇ ਲਿਖਿਆ ਇੱਕ ਨਾਮ ਹੀ ਨਾਮ ਜਪਣਾ ਇਸ ਯੁੱਗ ਦਾ ਧਰਮ ਹੈ। ਗਏ ਲੱਗੇ ਜਪਣ, ਇਸ ਤਰ੍ਹਾਂ ਦੀ ਬਿਰਤੀ ਹੋਈ। ਇੱਕ ਸਿੱਖ ਨੇ ਘਰ ਪ੍ਰਸਾਦ ਬਣਾਇਆ, ਤਸਮਈ ਤਿਆਰ ਕੀਤੀ, ਉਲੇਖੇ ਨਾਲ ਖੰਡ ਦੇ ਥਾਂ ਲੂਣ ਪਾ ਦਿੱਤਾ। ਜਿੰਨੇ ਸਰੀਰ ਗਏ ਸਾਰੇ ਉਸੇ ਤਰ੍ਹਾਂ ਹੀ ਛੱਕ ਕੇ, ਕਿਸੇ ਨੀ ਆਖਿਆ ਸਾਨੂੰ ਕੌੜੀ ਲੱਗੀ ਹੈ, ਆਪਣੇ ਡੇਰੇ ਆ ਗਏ। ਉਸ ਜਦੋਂ ਮਗਰੋਂ ਛੱਕਣ ਲੱਗਾ ਤਾਂ ਉਹ ਬੜਾ ਦੁਖੀ ਹੋਇਆ, ਆ ਕੇ ਅਰਜ ਕਰੀ, ਆਖਣ ਲੱਗੇ ਨਾ ਭਾਈ ਕੋਈ ਗੱਲ ਨੀ, ਕੋਈ ਇਖਤਿਆਰ ਦੀ ਗੱਲ ਨਹੀਂ, ਕਿਉਂਕਿ ਰਸ ਕਸ ਸਾਦਾ ਬਾਹਰਾ, ਸੱਚੀ ਵਡਿਆਈ ਹੈ, ਰਸ ਨਹੀਂ ਰਹਿ ਜਾਂਦੇ ਉਦੋਂ। ਦੁਨੀਆਂ ਦੇ ਰਸ ਸਭ ਟਿੱਕੇ ਲੱਗਦੇ ਹਨ, ਜਿੰਨਾ ਚਿਰ ਆਨ ਰਸਾ ਸਭ ਹੋਛੇ ਰੇ। ਕਬੀਰ ਜੀ ਕਹਿੰਦੇ ਨੇ ਰਾਮ ਰਸ ਪਿਆ ਰੇ, ਜੇ ਰਸ ਵਿਸਰ ਗਏ ਰਸ ਔਰ। ਫਿਰ ਐਸੀ ਬਿਰਤੀ ਹੋ ਗਈ, ਅੱਗੇ ਕੀਰਤਨ ਕਰਾਉਣਾ ਰਾਜਿਆਂ ਦਾ, ਆਸਣ ਸਤਿਗੁਰਾਂ ਦਾ ਵਿਛਾ ਲੈਣਾ, ਚੌਰ ਕਰਨਾ, ਦਰਸ਼ਨ ਹੁੰਦਾ ਹੀ ਸੀ ਤਾਂ ਕਰਦੇ ਸੀ ਨਾ। ਇਸ ਸ਼ੰਕਾ ਨੂੰ ਨਿਵਰਤ ਕਰਨ ਵਾਸਤੇ ਉਹਨਾਂ ਨੇ ਸਤਿਗੁਰੂ ਸੱਜੇ ਪਾਤਸ਼ਾਹ ਨਾਲੇ ਕਈ ਸਾਡੇ ਵਰਗੇ ਜਿਹੜੇ ਅਸੀਂ ਭਾਵੇਂ ਸਤਿਗੁਰਾਂ ਦੇ ਲੜ ਲੱਗੀਏ, ਪਰ ਜਿੰਨਾ ਚਿਰ ਕਿਰਪਾ ਨਾ ਕਰਨ ਪੂਰਾ ਸਿਰ ਕਿਸੇ ਕਿਸੇ ਨੂੰ ਦਿੰਦੇ ਹਨ। ਬਈ ਜਿਹੜਾ ਸਤਿਗੁਰਾਂ ਬਚਨ ਕੀਤਾ ਸੀ ਵੀ ਅਸੀਂ ਉਸ ਵਕਤ ਪਾਸ ਹੋਵਾਂਗੇ ਤੁਹਾਡੇ, ਸਵਾ ਪੈਰ ਦਾ ਤੜਕਾ ਹੈ ਉਹ ਤਾਂ ਖਬਰ ਹੈ ਸਭੀ ਦਿੱਤੀ। ਹੁਣ ਗੜਵੇ ਵਾਲੇ ਹੀਰਾ ਸਿੰਘਰੀ ਕੇ ਰਾਜੀ ਮਜਬੀ ਹੁੰਦੇ ਸਨ, ਉਧਰ ਗੋਬਿੰਦਗੜ੍ਹ ਵਾਲਾ ਅਗੰਮਸੁਰਾਂ ਦੇ ਤਾਏ ਲੱਗਦੇ ਸੀ, ਉਹ ਜੋੜੀ ਵਜਾਉਂਦੇ ਹਨ, ਅਗੰਮਸੁਰਾਂ ਦਾ ਪਿਤਾ ਸਰੰਦਾ ਵਜਾਉਂਦਾ ਹੈ। ਸਤਿਗੁਰ ਆ ਕੇ ਆਸਣ ਤੇ ਬੈਠੇ, ਉਹਨਾਂ ਨੂੰ ਦਿੱਤੇ, ਉਹਨਾਂ ਨੂੰ ਤਾਂ ਹਰ ਵਕਤ ਦੀ ਚੀਜ਼ ਸੀ, ਉਹ ਐਵੇਂ ਤਾਂ ਕਰ ਹੀ ਨਹੀਂ ਸੀ ਸਕਦੇ ਚੌਰ। ਹੀਰਾ ਸੁਰਾਂ ਦੀ ਜੋੜੀ ਕਿਧਰੇ ਉਲਟ ਕੇ ਜਾ ਪਈ, ਠੀਕ ਉਹ ਪੈਦਾ ਭੈਣੀ ਸਾਹਿਬ ਤੋਂ ਚੁਣੀ ਹੈ। ਸੰਤ ਮਸਤ ਹੋ ਕੇ ਸੰਤ ਹੱਸਣ ਲੱਗ ਪਏ, ਹੀਰਾ ਦਿਆ ਕੀ ਹੋਇਆ, ਕੀ ਹੋਇਆ ਹੀਰਾ ਦਿਆ? ਕਹਿੰਦੇ ਜੀ ਹੋਣਾ ਕੀ ਹੈ, ਸਤਿਗੁਰ ਆਏ ਸੀ ਆਸਣ ਤੇ ਬੈਠੇ ਸੀ, ਕਹਿੰਦੇ ਸੀ ਭੈਣੀ ਸਾਹਿਬ ਚੱਲੇ ਆ, ਬਾਬੇ ਦੀ ਚੜਾਈ ਹੈ। ਵਕਤ ਲਿਖ ਲਿਆ, ਉਸੇ ਵੇਲੇ ਆਦਮੀ ਭੇਜਿਆ। ਅੱਜ ਕੱਲ ਵਰਗੇ ਆਦਮੀ ਹੁੰਦੇ ਤਾਂ ਖਬਰ ਤਿੰਨੀ ਚਾਹੁੰ ਦਿਨੀ ਬਿਨਾਂ ਪੈਦਲ ਪਹੁੰਚਦੇ। ਉਸ ਵੇਲੇ ਦੇ ਆਦਮੀ ਵੀ ਹੋ ਜਾਂਦੇ ਜਿਹੜੇ ਸੱਠ ਕੋ ਪੈਂਦਾ ਵੀ ਕਰ ਸਕਦੇ। ਬਾਬਾ ਜੀ ਨੇ ਉਸ ਦਿਨ ਸਰੀਰ ਛੱਡਿਆ, ਉਹ ਵਚਨ ਜਿਹੜਾ ਸੀ ਵੀ ਤੇਰੇ ਕੋਲ ਹੋਵਾਂਗੇ ਪੂਰਾ ਕੀਤਾ। ਉਸ ਤੋਂ ਬਾਅਦ ਦਿਨ ਚੜਿਆ ਤਾਂ ਗੁਰੂ ਹਰੀ ਸਿੰਘ ਜੀ ਕਹਿਣ ਰਾਮਸਰ ਸੰਸਕਾਰ ਕਰਨਾ, ਪਿੰਡ ਵਾਲੇ ਜ਼ਿਮੀਦਾਰ ਕਹਿਣ ਅਸੀਂ ਮੜੀਆਂ ਚ ਵੀ ਜਾ ਕੇ ਸੰਸਕਾਰ ਕਰਨਾ, ਉਹ ਵਚਨ ਭੁੱਲਿਆ ਅਸੀਂ ਸਾਰਿਆਂ ਨੂੰ। ਉਹਨਾਂ ਨੂੰ ਉਹ ਬਾਬੇ ਮਨਸਾ ਰਾਮ ਦਾ ਸੇਵਕ ਜਿਹੜਾ ਡੇਰੇ ਵਾਲਾ ਮਹੰਤ ਸੀ ਉਹ ਆ ਗਿਆ, ਉਸ ਤੋਂ ਉਹਨਾਂ ਆਖਿਆ ਮਹਾਰਾਜ ਸੰਸਕਾਰ ਉੱਥੇ ਚੱਲ ਕਰੋ। ਉੱਥੇ ਹੀ ਬਾਬੇ ਮਨਸਾ ਰਾਮ ਦੇ ਡੇਰੇ ਦੇ ਕੋਲ ਉਹ ਤਲਾਹ ਹੈ, ਉਹਦੇ ਤਲਾਹ ਦੇ ਪਹਾੜ ਵਾਲੇ ਪਾਸੇ ਪਿੱਪਲ ਖੜਾ ਕਬਰਾ ਹੁਣ ਐ ਕੇ ਵੱਢ ਦਿੱਤਾ, ਉੱਥੇ ਬਾਬਾ ਜੀ ਦਾ ਸੰਸਕਾਰ ਹੋਇਆ। ਇਹ ਸਾਰਾ ਵਚਨ ਉਸ ਵੇਲੇ ਪੂਰਾ ਕੀਤਾ, ਕਿਉਂਕਿ ਸਤਿਗੁਰਾਂ ਦੇ ਵਚਨ, ਮਹਾਂਪੁਰਖਾਂ ਦੇ ਵਚਨ ਤੁਸੀਂ ਜੇ ਦੇਖਣ ਲੱਗੋ। ਭਾਈ ਗਿਆਨ ਸਿੰਘ ਜੀ ਨੇ ਜਿੱਥੇ ਸ਼ੁਰੂ ਕੀਤਾ ਨਾ ਗੁਰੂ ਨਾਨਕ ਦਾ ਪ੍ਰਕਾਸ਼, ਉੱਥੇ ਬਿਆਸ ਜੀ ਦਾ ਇੱਕ ਸਲੋਕ ਲਿਖਿਆ ਹੈ। ਬਿਆਸ ਜੀ ਪੰਡਿਤ ਕਦੋਂ ਹੋਏ, ਕਿੰਨਾ ਚਿਰ ਹੋਇਆ? ਉਹਨਾਂ ਨੇ ਲਿਖਿਆ ਏਵੰ ਮੈਂ ਧਰਮ ਪਰਾਚੁਰੇ, ਮੈਨੂੰ ਸਲੋਕ ਦਾ ਸਾਰਾ ਯਾਦ ਨੀ। ਉੱਥੇ ਲਿਖਿਆ ਪਸ਼ਚਿਮੇਤ ਸੁਭੇ ਦੇਸੇ ਬੇਦੀ ਵੰਸੇ ਜਿ ਨਾਨਕੋ। ਪੱਛਮ ਦੇ ਦੇਸ਼ ਵਿਚ, ਹਿੰਦੁਸਤਾਨ ਦੇ ਪੱਛਮ ਦੇ ਪਾਸੇ ਬੇਦੀਆਂ ਦੀ ਵੰਸ਼ ਵਿਚ ਨਾਨਕ ਨਾਮ ਹੋਵੇਗਾ। ਨਾਮ ਨਾ ਭਵ ਰਾਜ ਰਿਸ਼ੀ, ਰਾਜ ਰਿਸ਼ੀ ਹੋਵੇਗਾ। ਫੇਰ ਲਿਖਿਆ ਵੀ ਕਿਸੇ ਤਰ੍ਹਾਂ ਉਹਦੇ ਅਵਤਾਰਾਂ ਦੇ ਹੁੰਦਿਆਂ ਮੁਸਲਮਾਨਾਂ ਦੇ ਰਾਜ ਤੋਂ ਬਾਅਦ ਅਲਪਕਾਲੇਨ ਸਿੱਖ ਰਾਜ। ਮੈਨੂੰ ਸਾਰਾ ਸਲੋਕ ਨਹੀਂ ਯਾਦ ਰਿਹਾ ਹੋਇਆ, ਇੱਥੇ ਅਗਰ ਪੰਥ ਪ੍ਰਕਾਸ਼ ਕਿਸੇ ਕੋਲ ਹੋਵੇ ਤਾਂ ਉਹਦੇ ਚ ਹੋਵੇਗਾ ਲਿਖਿਆ ਕਿ ਅਲਪਕਾਲੇਨ ਸਿੱਖ ਰਾਜ, ਥੋੜਾ ਚਿਰ ਸਿੱਖ ਰਾਜ ਹੋਵੇਗਾ, ਤਦ ਪਸ਼ਚਾਤ ਗੌਰ ਮੁਖਾ ਨਿਰਪਾ, ਉਦੋਂ ਪਿੱਛੋਂ ਗੋਰੇ ਮੂੰਹ ਵਾਲੇ ਰਾਜੇ ਹੋਣਗੇ। ਅਸੀਤ ਸਤ, ਇਹ ਸ਼ਬਦ ਹੈ ਸ਼ਬਦ, ਉਹ ਲਿਖਣ ਵਿਚ ਫਰਕ ਆ ਗਿਆ। ਠਹਿਰਨਗੇ ਸੌ ਸਾਲ, ਇਸੇ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੌ ਸਾਖੀ ਵਿਚ ਲਿਖਿਆ ਕਿ ਪੁਰਖ ਅਰਬਲਾ ਭੋਗੇਂਗੇ। ਫੇਰ ਇੱਕ ਜਗ੍ਹਾ ਲਿਖਿਆ ਕਿ ਤੇਜ ਮੋਨੀਆਂ ਸਾਥ ਲਓ ਦੋ ਪਰ ਰੌਲ ਸਰੂਰ, ਸੌ ਸਾਲ ਅੰਗਰੇਜ਼ਾਂ ਦਾ ਰਾਜ ਟਿਕਿਆ ਰਹੇਗਾ, ਉਸ ਤੋਂ ਪਿੱਛੋਂ ਦੋ ਸਾਲ ਰੌਲਾ ਪਵੇਗਾ। 1902 ਵਿਚ ਆਏ ਔਰ 4 ਵਿਚ ਗਏ। ਹੁਣ ਅਗਲੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਲੋਕ ਸਾਰੇ ਨਹੀਂ ਮਿਲਦੇ ਭਵਿਸ਼ ਪੁਰਾਣ ਦੇ, ਆ ਜੋ ਵਰਤ ਰਿਹਾ ਹੈ ਕੋਈ ਫਰਕ ਨਹੀਂ। ਮਹਾਂਪੁਰਖਾਂ ਦੀ ਨਿਗਾਹ ਜਿਸ ਤਰ੍ਹਾਂ ਇੱਕ ਦੂਰਬੀਨ ਵਾਲਾ ਆਦਮੀ, ਸਾਡੇ ਜੋਤਸ਼ੀ, ਸਾਡੇ ਗ੍ਰੰਥ, ਪੰਡਿਤ ਜੀ ਸਾਡੇ ਗੋਪਾਲ ਸੁਰੀ ਕਦੇ ਕਹਿੰਦੇ ਹਨ ਕਿ ਸਾਡੇ ਲੋਕ ਜਿਹੜੇ ਗਊ ਦਾ ਦੁੱਧ ਪੀਣ ਵਾਲੇ ਸੀ, ਉਹਨਾਂ ਲੱਖਾਂ ਵਰਸ ਮੇਲ ਜ਼ਬਾਨੀ ਯਾਦ ਰੱਖੇ, ਔਰ ਅੱਜ ਤੱਕ ਉਸ ਵਿਦਿਆ ਦਾ ਇਹ ਚਮਤਕਾਰ ਹੈ ਕਿ ਕਿਸੇ ਵੇਲੇ ਦੱਸ ਦੇਣ ਕਿ ਇੰਨੇ ਵੱਜ ਕੇ ਇੰਨੇ ਮਿੰਟਾਂ ਉੱਤੇ ਇਸ ਵਕਤ ਗ੍ਰਹਿਣ ਲੱਗੇਗਾ ਤਾਂ ਉਹਦੇ ਚ ਕੋਈ ਫਰਕ ਨਹੀਂ ਆਉਂਦਾ। ਤੇ ਮੁਸਲਮਾਨਾਂ ਨੇ ਗਊਆਂ ਦਾ ਮਾਸ ਖਾ ਕੇ ਕੀ ਸਿੱਖਿਆ ਕਿ ਅੱਜ ਈਦ ਇਸ ਪਿੰਡ ਮਨਾਉਂਦੇ ਨੇ, ਕਹਿਣ ਨੂੰ ਔਸ ਮਨਾਉਂਦੇ ਨੇ, ਉਹਨਾਂ ਨੂੰ ਇਹ ਕੋਈ ਪਤਾ ਨੀ ਕਿ ਕਿਹੜੇ ਵੇਲੇ ਚੰਦ ਨਿਕਲਣੇ ਤੇ ਕਿੱਥੇ ਈਦ ਮਨਾਉਣੀ। ਸਾਡੇ ਮਹਾਂਪੁਰਖ ਰਿਸ਼ੀ ਲੋਕ ਜਿਨ੍ਹਾਂ ਤਪੱਸਿਆ ਕੀਤੀ ਉਹਨਾਂ ਉਸ ਵੇਲੇ ਇਹੋ ਜਿਹਾ ਕੁਛ ਦੱਸ ਦਿੱਤਾ। ਵਾਲਮੀਕ ਜੈਸੇ ਪੁਰਸ਼ ਮਹਾਂਪੁਰਖਾਂ ਨੂੰ ਮਿਲਣ ਕਰਕੇ 10,000 ਵਰਸ ਪਹਿਲੇ ਰਾਮ ਚੰਦਰ ਜੀ ਮਹਾਰਾਜ ਦੇ ਅਵਤਾਰ ਤੋਂ ਰਾਮਾਇਣ ਕਰਵਾਏ। ਹੁਣ ਭਾਈ ਗੁਰਦਾਸ ਕਹਿੰਦਾ ਕਿ ਰਾਮਾਇਣ 10,000 ਵਰਸ ਪਹਿਲੇ ਉਚਾਰ ਦਿੱਤੇ। ਇਸ ਚੀਜ਼ ਦੇ ਪ੍ਰਤਾਪ, ਨਾਮ ਦਾ ਪ੍ਰਤਾਪ, ਕਿਉਂ ਵਾਲਮੀਕ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਹਨ ਵਾਟੇ ਮਾਨਸ ਮਾਰਦਾ ਰਹਿੰਦਾ ਵਾਲਮੀਕ ਵਟਵਾਰਾ, ਰਸਤੇ ਦੇ ਵਿੱਚ ਲੋਕਾਂ ਨੂੰ ਮਾਰਦਾ ਵਾਲਮੀਕ ਰਹਿੰਦਾ, ਬਾਤ ਪਾਰ ਰਸਤੇ ਨੂੰ ਪਾੜਨਾ, ਰਸਤੇ ਚ ਮਾਰਨਾ, ਪੂਰਾ ਸਤਿਗੁਰ ਸੇਵਿਆ। ਸਾਨੂੰ ਬੜਾ ਦੁੱਖ ਲੱਗਦਾ ਹੈ, ਅਸੀਂ ਲੋਕ ਆਪਣੀ ਮੱਤ ਅਨੁਸਾਰ ਚੱਲਦੇ ਹਾਂ। ਉਹ ਕਹਿੰਦੇ ਨੇ ਕਿ ਇੱਕ ਆਦਮੀ ਸੀ, ਉਸਨੇ ਰਾਮਾਇਣ ਦੀ ਕਥਾ ਸੁਣੀ, ਕਹਿਣ ਲੱਗਾ ਇਹਨੇ ਗਪੌੜੇ ਲਿਖੇ ਉਹਨੇ ਰਾਮਾਇਣ ਚ ਕਿੱਥੇ ਪਹਾੜ ਚੁੱਕ ਲਿਆ ਹਨੂੰਮਾਨ ਨੇ। ਉਹ ਜਿਹੜਾ ਬੇਚਾਰਾ ਭਗਤ ਸੀ, ਜਿਹੜੇ ਨਿਸ਼ਚਾ ਸੀ, ਉਹਨੇ ਆਖਿਆ ਅੱਛਾ ਬਾਈ ਮੈਂ ਕੀ ਆਖਾਂ,
ਤਾਂ ਥੋੜੀ ਦੇਰ ਬਾਅਦ ਉਹ ਆਦਮੀ ਨੇ ਦੋ ਗੰਨੇ ਖਰੀਦੇ ਬਾਜ਼ਾਰ ਵਿੱਚੋਂ ਤੇ ਉਹ ਬੰਨ ਕੇ ਪੋਨੇ ਗੰਨੇ ਦੋ ਜਦੋਂ ਤੁਰਨ ਲੱਗਾ ਕਹਿਣ ਲੱਗਾ ਕੋਈ ਕੁਲੀ ਹੈ ਗੰਨੇ ਨਾ ਚੁੱਕਣ ਦੀ ਸਮਰੱਥਾ ਦੋ ਤਾਂ ਉਹ ਜਿਹੜਾ ਸੀ ਭਗਤ ਉਹ ਕਹਿੰਦਾ ਮਹਾਰਾਜ ਖਿਮਾ ਕਰਨਾ ਮੈਂ ਭੁੱਲ ਗਿਆ ਜਿਹੜਾ ਤੁਹਾਡੇ ਨਾਲ ਬਹਿਸ ਕੀਤੀ ਹੈ ਤੁਸੀਂ ਜਿਹੜੇ ਗੰਨੇ ਨਹੀਂ ਚੁੱਕ ਸਕਦੇ ਤੁਸੀਂ ਪਹਾੜ ਚੁੱਕਿਆ ਕਿਵੇਂ ਮੰਨ ਸਕਦੇ ਸਾਡੇ ਲੋਕ ਸਾਡੇ ਭਰਾ ਜਿਨ੍ਹਾਂ ਨੂੰ ਇਸ ਗੱਲ ਦੀ ਵਿਚਾਰ ਚ ਨਹੀਂ ਪੈਂਦੇ ਤਾਂ ਉਹ ਭਾਈ ਗੁਰਦਾਸ ਕਹਿੰਦਾ ਐਸੇ ਹੀ ਰਾਧਵੇ ਤੇ ਮੌਨ ਸੁਖਦਾਈ ਹੈ ਕਿਹੜੇ ਰਾਧਵੇ ਤੇ ਅੱਗੇ ਜੇ ਜਿਹਨੇ ਸਾਰੀ ਸ੍ਰੀ ਚੁੱਕੀ ਹੈ ਜੇ ਉਹਨੂੰ ਗਿਰਧਾਰੀ ਕਹਿ ਦੀਏ ਤਾਂ ਉਹਦੀ ਕਿਆ ਵਡਾਈ ਹੈ ਤਾਂ ਅਸੀਂ ਲੋਕ ਇਹ ਮੰਨਦੇ ਹਾਂ ਵੀ ਨਾ ਪਿੱਛੇ ਗੁਰੂ ਹੋਇਆ 1526 ਤੋਂ ਪਹਿਲਾਂ ਨਾ 1765 ਤੋਂ ਬਾਅਦ ਰਿਹਾ 249 ਸਾਲ ਕਿੰਨੇ ਬੰਦੇ ਇੰਨੇ ਕੀ ਬਣਦੇ ਸ਼ਾਇਦ ਇੰਨਾ ਚਿਰ ਹੀ ਗੁਰੂ ਰਿਹਾ ਪਰ ਅਸਾਂ ਲੋਕਾਂ ਨੇ ਕਦੇ ਗੁਰਬਾਣੀ ਵੱਲ ਕੋਈ ਜਿੱਦ ਦੀ ਗੱਲ ਨਹੀਂ ਕੋਈ ਗੁੱਸੇ ਦੀ ਗੱਲ ਨਹੀਂ ਧਿਆਨ ਦੇਣ ਦੀ ਲੋੜ ਹੈ ਨਾਨਕ ਇਹੋ ਜਿਹਾ ਹੀ ਨੀ ਜਿਹੜਾ 250 ਵਰੇ ਨਾਨਕ ਜਿੱਦਣ ਸ੍ਰਿਸ਼ਟੀ ਨਹੀਂ ਸੀ ਉਦਣ ਵੀ ਸੀ ਜਿੱਦਣ ਨਹੀਂ ਹੋਵੇਗੀ ਉਦਣ ਵੀ ਹੋਵੇਗਾ ਤਾਂ ਹੁਣ ਭਾਈ ਗੁਰਦਾਸ ਕੀ ਕਹਿੰਦਾ ਵੀ ਤ੍ਰੇਤੇ ਯੁੱਗ ਤੋਂ ਪਹਿਲਾਂ ਦੀ ਗੱਲ ਹੈ ਰਾਮ ਚੰਦਰ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਦੀ ਗੱਲ ਹੈ ਤਾਂ ਕਹਿੰਦਾ ਕਿ ਬਾਟਾ ਮਾਨਸ ਮਾਰਦਾ ਰਹਿੰਦਾ ਵਾਲਮੀਕ ਬਟਵਾਰਾ ਪੂਰਾ ਸਤਿਗੁਰ ਸੇਵਿਆ ਮਨ ਵਿੱਚ ਹੋਇਆ ਉੱਛੋ ਹਾਰਾ ਉਹਨਾਂ ਦਿਨਾਂ ਚ ਵੀ ਸਤਿਗੁਰੂ ਸੀ ਜਿਹੜੇ ਪੂਰੇ ਸਤਿਗੁਰੂ ਨੂੰ ਮਿਲੇ ਲੱਗੇ ਲੀੜੇ ਦਾ ਹੁਣ ਉਹਨਾਂ ਆਖਿਆ ਸੀ ਇੱਥੇ ਬਹਿ ਜਾਂਦੇ ਹਾਂ ਕਾਹਦੇ ਵਾਸਤੇ ਲੀੜੇ ਲਾਉਣੇ ਕਹਿੰਦਾ ਕਰਦਿਆਂ ਨੀ ਪਾਲਣਾ ਕਰਦਾ ਬਾਲ ਬੱਚੇ ਨੂੰ ਪਾਲਣਾ ਉਹਨਾਂ ਆਖਿਆ ਅਸੀਂ ਜਾਂਦੇ ਨਹੀਂ ਅੱਜ ਕੱਲ੍ਹ ਵਰਗਾ ਜ਼ਮਾਨਾ ਨਹੀਂ ਸੀ ਵੀ ਮੇਰੇ ਵੱਲੋਂ ਪੱਗ ਬੰਨ ਕੇ ਮਾਲਾ ਫੇਰਦਾ ਫੇਰਦਾ ਵੀ ਝੂਠ ਬੋਲੀ ਜਾਂਦਾ ਕੋਈ ਬੜੀ ਗੱਲ ਨੀ ਅੱਜ ਕੱਲ੍ਹ ਇਹ ਕੰਮ ਕੋਈ ਔਖਾ ਨਹੀਂ ਹੈ ਅੱਜ ਕੱਲ੍ਹ ਇਸ ਚੀਜ਼ ਨੂੰ ਹੁਸ਼ਿਆਰੀ ਮੰਨਿਆ ਜਾਂਦਾ ਹੈ ਜ਼ਬਾਨੋਂ ਫਿਰ ਜਾਣ ਨੂੰ ਬੜੀ ਗੱਲ ਮੰਨਿਆ ਜਾਂਦਾ ਪਰ ਡਾਕੂਆਂ ਨੂੰ ਵੀ ਯਕੀਨ ਸੀ ਵੀ ਇਹ ਸ਼ਬਦ ਝੂਠ ਨਹੀਂ ਬੋਲਦੇ ਘਰ ਨੂੰ ਭੇਜਿਆ ਘਰ ਵਿੱਚ ਪੁੱਛਣ ਘੱਲਿਆ ਅੰਤ ਕਾਲ ਕੋਈ ਹੈ ਸਾਡਾ ਜਾ ਕੇ ਪਿਤਾ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਲਿਆ ਕੇ ਲੁੱਟ ਕੇ ਖਵਾਉਂਦਾ ਹਾਂ ਮੈਂ ਲੋਕਾਂ ਨੂੰ ਮਾਰ ਕੇ ਪਾਪ ਕਰਦਾ ਹਾਂ ਤੁਸੀਂ ਮੇਰੇ ਅੰਤ ਵੇਲੇ ਵੀ ਕੋਈ ਸਹਾਈ ਹੋਵੋਗੇ ਪਿਤਾ ਨੇ ਕਿਹਾ ਤੈਨੂੰ ਪਾਲਿਆ ਤੈਨੂੰ ਵੱਡਾ ਕੀਤਾ ਤੈਨੂੰ ਵਿਆਹ ਦਿੱਤਾ ਆਪਣਾ ਫਰਜ਼ ਪੂਰਾ ਕਰ ਦਿੱਤਾ ਪਾਪ ਕਰਨ ਦੇ ਆਪਾਂ ਕੋਈ ਤੇਰੇ ਭਾਗੀ ਨਹੀਂ ਮਾਤਾ ਨੂੰ ਪੁੱਛਿਆ ਮਾਤਾ ਨੇ ਕਿਹਾ ਜੇ ਤੂੰ ਮੂਤ ਦਿੰਦਾ ਸੈਂ ਗਿੱਲੇ ਪਾਸੇ ਆਪ ਸੌਂਦੀ ਸਾਂ ਤੈਨੂੰ ਸੁੱਕੇ ਪਾਸੇ ਪਾਉਂਦੀ ਸਾਂ ਪਾਲਿਆ ਖਲੋਸਿਆ ਵੱਡਾ ਕੀਤਾ ਪਾਪ ਦੀ ਜ਼ਿੰਮੇਵਾਰੀ ਨਹੀਂ ਔਰਤ ਨੂੰ ਪੁੱਛਿਆ ਔਰਤ ਨੇ ਕਿਹਾ ਮਾਪਿਆਂ ਨੇ ਤੇਰੇ ਲੜ ਲਾਈ ਹਾਂ ਮੈਂ ਇਸ ਗੱਲ ਦੀ ਜ਼ਿੰਮੇਵਾਰ ਨਹੀਂ ਪਾਪ ਕਰ ਤੂੰ ਪੁੰਨ ਕਰ ਤੂੰ ਗਿਆਨ ਹੋ ਗਿਆ ਮਹਾਂਪੁਰਖਾਂ ਨੇ ਕਿਰਪਾ ਕਰਨੀ ਸੀ ਕੋਟ ਮੜਾ ਚੌਕ ਖੰਡੀ ਹੈ ਜਿਸ ਕੋਟ ਮੜੇ ਤੋਂ ਵਾਰੀ ਖੰਡੀਏ ਜਾਂਦਾ ਸੀ ਜਿਨ੍ਹਾਂ ਨੂੰ ਖਵਾਉਂਦਾ ਸੀ ਉਹ ਕਹਿੰਦੇ ਕੋਈ ਨਾ ਬੇਲੀ ਕਰਦੇ ਝਾੜਾ ਕੋਈ ਨਾ ਬੇਲੀ ਬਣੇ ਜਿਹੜੇ ਭਾਰ ਝਾੜ ਦੇਣ ਉਹਦਾ ਰਾਮ ਨਾਮ ਉਪਦੇਸ਼ਿਆ ਮਹਾਂਪੁਰਖਾਂ ਨੇ ਕਹਿਣ ਵਾਲੇ ਕਹਿੰਦੇ ਕਿ ਸਿੱਧਾ ਨਾਂ ਨਾ ਦੱਸਿਆ ਉਹਨੂੰ ਮਰਾ ਮਰਾ ਦੱਸਿਆ ਉਹ ਮਰਾ 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 ਰਾਮ ਬਣ ਗਿਆ ਜੇ ਮਰਾ ਵੀ ਕਹਿ ਦਿੱਤਾ ਜਾਏ ਤਾਂ ਵੀ ਰਾਮ ਦੇ ਤਾਂ ਸਾਰੇ ਹੀ ਨਾਂ ਹਨ ਉਹਦੇ ਨਾਵਾਂ ਨੂੰ ਕੋਈ ਗਿਣ ਤਾਂ ਸਕਦਾ ਹੀ ਨਹੀਂ ਕੀ ਬਣਿਆ ਫਿਰ ਟੱਪ ਨਿਕੱਠਾ ਉੱਪਰ ਵਾੜਾ ਉਹ ਵਾੜਾ ਪਾਪ ਦੀਆਂ ਟੱਪ ਗਿਆ ਵਾੜਾ ਹੀ ਟੱਪ ਗਿਆ ਕਹਿੰਦੇ ਗੁਰਮੁਖ ਲੰਘੇ ਪਾਪ ਪਹਾੜਾ ਪਹਾੜਾ ਪਾਪ ਦਿਆਂ ਉੱਤੋਂ ਅਜਾ ਮਨ ਲੰਘਿਆ ਭਾਈ ਵਾਲਮੀਕ ਲੰਘਿਆ ਕਿਸ ਕਰਕੇ ਮਹਾਂਪੁਰਖਾਂ ਦੇ ਸੰਗ ਕਰਕੇ ਉਹ ਵਾਲਮੀਕ ਪਹਿਲਾਂ 10,000 ਵਰਸ ਕਹਿੰਦਾ ਕਿ ਇਸ ਤਰ੍ਹਾਂ ਰਾਮ ਚੰਦਰ ਮਹਾਰਾਜ ਪ੍ਰਗਟ ਹੋਣਗੇ, ਉਹ ਇਹ ਕੌਤਕ ਕਰਨਗੇ, ਇਸ ਤਰ੍ਹਾਂ ਕੁਛ ਕਰਨਗੇ। ਇਹ ਨਾਮ ਦੀ ਮਹਿਮਾ ਹੈ। ਇਹ ਉਹ ਮਹਾਂਪੁਰਖ ਰਿਸ਼ੀ ਸਾਡੇ ਜਿਨ੍ਹਾਂ ਨੇ ਪੁਸਤਕ ਲਿਖ ਕੇ ਜਿਨ੍ਹਾਂ ਇਹੋ ਜਿਹਾ ਕੁਛ ਬਣਾ ਦਿੱਤਾ। ਹੁਣ ਉਹ ਜੰਤਰੀਆਂ ਤੋਂ ਲੋਕ ਜਦੋਂ ਚਾਹੁਣ ਉਹ ਤਿੱਥਾਂ ਕੱਢ ਲੈਂਦੇ ਨੂੰ, ਕਹਿ ਦਿੰਦੇ ਨੇ ਇੰਨੇ ਵਜੇ ਸੂਰਜ ਚੜੂਗਾ, ਇੰਨੇ ਵਜੇ ਚੰਦਰਮਾ ਚੜੂਗਾ। ਪਰ ਪ੍ਰਤਾਪ ਖਾਸ ਦਾ ਹੈ, ਸਤਨਾਮ ਦਾ ਪ੍ਰਤਾਪ ਹੈ। ਬਗੈਰ ਨਾਮ ਜਪਣ ਤੋਂ ਪੁਰਸ਼ ਔਰ ਫਿਰ ਇਸ ਸਮੇਂ ਵਿੱਚ ਕਲਯੁਗ ਹੈ। ਪਰ ਇੱਕ ਗੱਲ ਹੈ, ਸੰਤ ਆਲਾ ਸਿੰਘ ਜੀ ਨੇ ਮੈਨੂੰ ਇੱਕ ਬਚਨ ਸੁਣਾਇਆ ਕਿ ਇੱਥੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਲਯੁਗ ਵਿੱਚ। ਉਹਨਾਂ ਸੁਣਾਇਆ ਕਿ ਸੰਤ ਸੁਜਾਨ ਸਿੰਘ ਜੀ ਵਰਨਾ ਵਿੱਚ ਇੱਕ ਮਹਾਂਪੁਰਖ ਹੋਏ ਨੇ, ਭਜਨ ਪੁੱਛਿਆ, ਬਿਰਤੀ ਜੋ ਖਾੜਾ ਆਇਆ ਸਭ ਕੁਛ ਛੱਡ ਕੇ ਫਿਰ ਲੱਗ ਪਏ ਸਭ ਕੁਛ ਕਰਨ। ਕਹਿਣ ਲੱਗੇ ਕੁਛ ਨਹੀਂ ਬਣਿਆ, ਰੱਖਦੇ ਲੰਗੋਟਾ ਹੀ ਸਨ। ਇੱਕ ਦਿਨ ਰਾਸ ਪੈਂਦੀ ਦੇਖਣ ਚਲੇ ਗਏ। ਕਹਿੰਦੇ ਨੇ ਇਸ ਤਰ੍ਹਾਂ ਅਸਾਂ ਬਨੇਰੇ ਦੇ ਉੱਤੇ ਲੰਮੇ ਪਏ ਹਾਂ ਤੇ ਰਾਸ ਵੇਖ ਰਹੇ ਹਾਂ। ਸੰਤਾਂ ਦਾ ਸੁਰਾਂ ਨੂੰ ਉਹਨਾਂ ਬਚਨ ਸੁਣਾਇਆ, ਰਾਸ ਵੇਖਦੇ ਹਾਂ। ਉਹ ਕ੍ਰਿਸ਼ਨ ਮਹਾਰਾਜ ਦੀ ਬਾਬਤ ਦਸਮ ਗ੍ਰੰਥ ਵਿੱਚ ਵੀ ਮਹਾਰਾਜ ਨੇ ਲਿਖਿਆ ਕਿ ਜਵੈ ਕ੍ਰਿਸ਼ਨ ਸੰਗ ਗੋਪੀਆਂ ਕਰੀ ਮਾਨੁਖੀ ਬਾਨ, ਤਬ ਤਿਨ ਗੋਪੀ ਜਿਉਂ ਲਖਿਓ ਪਇਓ ਵਸ ਭਗਵਾਨ। ਗੋਪੀਆਂ ਦੇ ਨਾਲ ਉਸੇ ਤਰ੍ਹਾਂ ਖੇਡੇ, ਜੱਫੀਆਂ ਪਾਈਆਂ, ਹੱਸ ਖੇਡ ਕੀਤੇ, ਗਲੋਲ ਕੀਤੇ। ਉਹਨਾਂ ਸਮਝਿਆ ਵੀ ਇਹ ਤਾਂ ਸਾਡੇ ਵਸ ਹੋ ਗਿਆ। ਉਹਨਾਂ ਦੇ ਚਿੱਤ ਚ ਆਉਣ ਦੀ ਮਹਾਰਾਜ ਗੁਪਤ ਹੋ ਗਏ। ਦਸਮ ਗ੍ਰੰਥ ਚ ਇਹੀ ਕਥਾ, ਇਹਦੇ ਵਿੱਚ ਇਹ ਲਿਖਿਆ, ਕਾਨ ਵਿਯੋਗ ਕੋ ਮਾਨ ਬਧੂ, ਬ੍ਰਿਜ ਡੋਲਤ ਹੈ ਬਨ ਬੀਜ ਦੀਵਾਨੀ, ਪੂੰਜਨ ਜਿਉ ਕੁਰ ਲਾਗਤ ਰਹਿ ਤਹ ਜਾ ਜਹ ਜਾ ਕਿਛ ਖਾਨ ਨਾ ਪਾਣੀ, ਇੱਕ ਗਿਰੇ ਮੁਰਝਾਏ ਧਰਾ ਪਰ, ਇੱਕ ਉਠੇ ਕਹਿ ਕਹਿ ਇਹ ਬਾਣੀ, ਨਿਯਮ ਵਢਾਏ ਮਹਾਮ ਸੋ ਕਤ ਜਾਤ ਪਇਓ ਭਗਵਾਨ ਗੁਮਾਨੀ। ਤੁਲਸੀਦਾਸ ਜੀ ਨੇ ਲਿਖਿਆ, ਪਿੱਪੜਾਂ ਨੂੰ ਜੱਫੀਆਂ ਪਾਉਂਦੀਆਂ, ਦਰਖਤਾਂ ਨੂੰ ਪਾ ਕੇ ਕਹਿੰਦੀਆਂ। ਇਹ ਚੀਜ਼ ਜਿਸ ਵੇਲੇ ਹੋਈ ਤਾਂ ਰਾਸ ਵਾਲਿਆਂ ਨੇ ਦਿਖਾਇਆ, ਬਹੁਤ ਤੰਗ ਆ ਕੇ ਗੋਪੀਆਂ ਅਰਜ ਕਰਦੀਆਂ ਨੇ, ਹੇ ਮਹਾਰਾਜ ਤੈਨੂੰ ਸਤਿਯੁਗ ਦੇ ਭਗਤਾਂ ਦਾ ਵਾਸਤਾ ਹੈ ਦਰਸ਼ਨ ਦੇ। ਕਿਉਂ ਕਿ ਇਹ ਗੱਲ ਹੈ ਕਿ ਹੋਰ ਸਾਰੇ ਉਹਦੇ ਵਸ ਹਨ। ਮਹਾਰਾਜ ਬਾਣੀ ਚ ਲਿਖਿਆ, ਗੁਰਬਾਣੀ ਵਿਚ ਲਿਖਿਆ, ਸਭ ਕੋ ਤੇਰਾ ਹੈ ਵਸ ਅਗਮਾ ਗੋਚਰਾ, ਪਰ ਤੂੰ ਭਗਤਾਂ ਕਹਿ ਵਸ, ਭਗਤਾਂ ਤਾਂ ਤੇਰਾ। ਰਵਿਦਾਸ ਚਮਾਰ ਡੰਗਰ ਢੋਂਦਾ ਢੋਂਦਾ ਕਹਿੰਦਾ, ਜਵਮ ਬਾਧੇ ਮੋਹ ਬਾਸ ਹਮ, ਪ੍ਰੇਮ ਬੰਧਨ ਤੁਮ ਬਾਧੇ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮਾਰਾ ਦੇ। ਪਰ ਮਾਨ ਉਸੇ ਦੇ ਉੱਤੇ ਹੀ ਕਹਿੰਦਾ, ਆਪਣੀ ਕੋਈ ਗੱਲ ਨਹੀਂ। ਉਹਨਾਂ ਨੂੰ ਪਤਾ ਸੀ ਵੀ ਭਗਤਾਂ ਦੇ ਵਾਸਤੇ ਤੋਂ ਆ ਜਾਏਗਾ, ਨਾ ਆਏ ਤ੍ਰੇਤੇ ਦੇ ਭਗਤਾਂ ਦਾ ਵਾਸਤਾ ਪਾਇਆ, ਦੁਆਪਰ ਦੇ ਭਗਤਾਂ ਦਾ ਵਾਸਤਾ ਪਾਇਆ, ਨਾ ਆਏ ਕਲਯੁਗ ਦੇ ਭਗਤਾਂ ਦਾ। ਜਦੋਂ ਵਾਸਤਾ ਪਾਇਆ ਤਾਂ ਮਹਾਰਾਜ ਖੜੇ ਹੋ ਗਏ। ਆ ਉਹ ਕਹਿੰਦੀਆਂ ਨੇ, ਅਸੀਂ ਆਪਣੀ ਗੱਲ ਤਾਂ ਕਰਾਂਗੀਆਂ, ਫੇਰ ਸਾਨੂੰ ਇਹ ਗੱਲ ਦੱਸ ਵੀ ਸਤਯੁਗ ਦੇ ਭਗਤਾਂ ਦੇ ਵਾਸਤੇ ਨਾ, ਤ੍ਰੇਤੇ ਦੇ ਨਾ, ਦੁਆਪਰ ਦੇ ਨਾ, ਕਲਯੁਗ ਦੇ। ਉਸ ਵੇਲੇ ਤਾਂ ਭਗਤੀ ਕਰਨੀ ਕੋਈ ਔਖੀ ਨਹੀਂ। ਇਹਦੇ ਉੱਤੇ ਹੋਰ ਪ੍ਰਮਾਣ ਹੈ, ਕਲਯੁਗ ਵਿੱਚ ਜਿਹੜੇ ਭਗਤੀ ਕਰਦੇ ਹਨ ਇਹ ਬੜਾ ਮੁਸ਼ਕਲ ਵੇਲਾ ਹੈ। ਸਤਿਗੁਰ ਬਖਸ਼ਿਸ਼ ਕਰਨ ਜਿਹੜੇ ਪੁਰਸ਼ ਅੱਜ ਕੱਲ ਨਾਮ ਜਪਦੇ ਹਨ, ਠੰਡੇ ਨਾ ਬੈਠ ਕੇ ਤਾਂ ਕਦੇ ਤਕਲੀਫ ਹੁੰਦੀ ਨਹੀਂ, ਪਰ ਜਿਹੜਾ ਲੋਭ ਅਗਨੀ ਵਿੱਚ ਵੀ ਠੰਡਾ ਰਹਿੰਦਾ ਉਹਦੇ ਨਾਲ ਸੰਘਣ ਅੜਦਾ। ਦੂਸਰਾ ਕ੍ਰਿਸ਼ਨ ਮਹਾਰਾਜ ਮਹਾਭਾਰਤ ਦੀ ਰਣਭੂਮੀ ਚ ਗਏ ਹੋਏ ਨੇ, ਕਰਨ ਦੇ ਨਾਲ ਅਰਜਨ ਦਾ ਯੁੱਧ ਹੋ ਰਿਹਾ ਹੈ। ਅਰਜਨ ਰਥ ਚ ਤੀਰ ਮਾਰਦਾ ਕਰਨ ਦੇ ਵਿੱਚ, ਤਾਂ 70 ਕਰਮਾ ਰਥ ਕਰਨ ਦਾ ਪਿੱਛੇ ਹਟ ਜਾਂਦਾ ਹੈ। ਜੇ ਕਰਨ ਤੀਰ ਮਾਰਦਾ ਹੈ ਤਾਂ ਅਰਜਨ ਦਾ ਰਥ 15 ਕਰੂ ਪਿੱਛੇ ਹਟਦਾ ਹੈ। ਮਹਾਰਾਜ ਕਹਿੰਦੇ ਨੇ, ਸ਼ਾਵਾ ਕਰਨ ਤੇਰੇ ਮਾਤਾ ਪਿਤਾ ਨੇ ਜਦੋਂ 2-4 ਵੇਰ ਆਖਿਆ ਇਸੇ ਕਰਕੇ ਦੀਵਾਨ ਨੰਦ ਲਾਲ ਕਹਿੰਦਾ ਉਹ ਹਮੇਸ਼ਾ ਸਾਹਿਬ ਵਸਤੋਂ ਮਾਂ ਹਮੇਸ਼ਾ ਬੰਦਾ ਹੈ, ਭਾਵੇਂ ਭਗਤ ਵੀ ਸੀ ਅਰਜਨ, ਭਾਵੇਂ ਬਾਬਾ ਬੁੱਢਾ ਕਿੱਡਾ ਉੱਚਾ ਸੀ, ਪਰ ਪੁਸਤਕ ਗੁਰੂ ਅਰਜਨ ਹੀ ਲਿਆਇਆ ਮੋਹਣ ਕੋਲੋਂ ਜਾ ਕੇ। ਅਰਜਨ ਨੂੰ ਦੁੱਖ ਲੱਗਿਆ, ਕਹਿੰਦਾ ਦੇਖੋ ਮਹਾਰਾਜ ਮੈਂ 70 ਕਰਮਾਂ ਦਾ ਰੰਗ ਪਿੱਛੇ ਧੱਕ ਦਿੰਦਾ ਤੇ ਮੇਰੀ ਮੇਰੀ ਤੇ ਤੁਸੀਂ ਸ਼ਾਬਾਸ਼ ਨਹੀਂ ਦਿੰਦੇ, ਤੇ ਉਹ 15 ਕਰਮਾ ਮੇਰਾ ਰੰਗ ਪਿੱਛੇ ਹਟਾਉਂਦਾ ਤੁਸੀਂ ਉਹਨੂੰ ਸ਼ਾਬਾਸ਼ ਦਿੰਦੇ ਹੋ। ਅਕਾਲ ਪੁਰਖ ਉਹ ਮਜਬੂਰ ਰਾ ਜੀ ਹਰ ਸੱਜਣ ਸਵਾਮੀ ਮੋਹਰਾ ਮਹਾਰਾਜ ਬਾਣੀ ਚ ਗੁਰੂ ਅਰਜਨ ਦੇਵ ਕਹਿੰਦੇ ਨਾ ਉਹ ਸੰਭਲ ਸੱਜਣ। ਇੱਕ ਜਗ੍ਹਾ ਲੱਗਿਆ ਸੱਜਣ ਮੈਂ ਤਾਂ ਚਾਹੀਆ ਚਾਹੀਏ ਪਾਠ ਨਹੀਂ ਹੈ, ਪਾਠ ਕਰਨ ਲੱਗਿਆ ਧਿਆਨ ਦੇਣ ਦੀ ਲੋੜ ਹੈ, ਮੇਰਾ ਸੱਜਣ ਚਾਹ ਵਾਲਾ ਹੈ, ਉਹ ਹੱਸਣ ਖੇਡਣ ਵਾਲਾ ਹੀ ਹੈ। ਕਰਨ ਦਾ ਮੁਕਾਬਲਾ ਨਹੀਂ ਤੂੰ ਕਰ ਸਕਦਾ, ਤੇਰੇ ਰੱਥ ਉੱਤੇ ਤਰਲੋਕੀ ਦਾ ਭਾਰ ਪਾਇਆ, ਕਰਨ ਫੇਰ ਵੀ 15 ਕਰਮ ਪਿੱਛੇ ਢੱਕ ਦਿੰਦਾ। ਅੱਜ ਤਰਲੋਕੀ ਦਾ ਭਾਰ ਪਿਆ ਹੋਇਆ ਪਾਪਾਂ ਦਾ, ਜਿਨ੍ਹਾਂ ਤੇ ਸਤਿਗੁਰ ਅੱਜ ਬਖਸ਼ਿਸ਼ ਕਰਦੇ ਨੇ ਜਿਹੜੇ ਭਜਨ ਕਰਦੇ ਹਨ, ਤਾਂ ਬਾਬੇ ਸੁਜਾਨ ਸੁਣੀ ਆਖਣ ਲੱਗੇ ਅਸੀਂ ਇਹ ਗੱਲ ਦੇਖ ਕੇ ਫੇਰ ਭਜਨ ਕਰਨ ਲੱਗੇ। ਫਿਰ ਬੜੇ ਮਹਾਂਪੁਰਖ ਹੋਏ ਨੇ ਉੱਥੇ ਜਿਹੜੇ ਲੋਕ ਜਾਣਦੇ ਨੇ ਜਿਸ ਤਰ੍ਹਾਂ ਉਹਨਾਂ ਦੀ ਬਿਰਤੀ ਹੋਈ। ਸੋ ਭਾਈ ਸੱਜਣੋ ਤੁਸੀਂ ਧੰਨ ਭਾਗ ਆਪਣੇ ਸਮਝੋ, ਜਿਨ੍ਹਾਂ ਪੁਰਸ਼ਾਂ ਨੂੰ ਜਿਨ੍ਹਾਂ ਨੂੰ ਕਿਸੇ ਨੂੰ ਸਾਧ ਸੰਗਤ ਭਜਨ ਕਰਨ ਦਾ, ਕਿਸੇ ਗੁਰੂ ਪੀਰ ਨੂੰ ਮੰਨਣ ਦਾ, ਕਿਸੇ ਨੂੰ ਨਾਮ ਜਪਣ ਦਾ, ਕਿਸੇ ਨੂੰ ਇਸ਼ਨਾਨ ਦਾ ਵਕਤ ਮਿਲਦਾ, ਉਹ ਅੱਜ ਧੰਨ ਭਾਗਾਂ ਵਾਲਾ ਹੈ। ਹੁਣ ਇੱਥੇ ਸਮਾਪਤ ਕਰਕੇ ਹੁਣ ਫੇਰ ਅਰਦਾਸ ਕਰਕੇ ਨਿਤਨੇਮ ਦਾ ਵਕਤ ਹੋ ਗਿਆ ਹੈ, ਤੇ ਮੈਂ ਚਾਹੁੰਦਾ ਤਾਂ ਨਹੀਂ ਸਾਂ, ਮਸਤਾਨਾ ਜੀ ਮੇਰੇ ਤੇ ਬਹੁਤ ਹੀ ਕਿਰਪਾ ਕਰਦੇ ਨੇ, ਮੈਨੂੰ ਮੱਲੋ ਮੱਲੀ ਇਹ ਖੜਾ ਕਰ ਲੈਂਦੇ ਨੇ ਇਸ ਗੱਲ ਨੂੰ, ਮੇਰਾ ਬੋਲਣ ਨੂੰ ਜੀ ਨਹੀਂ ਸੀ ਕਰਦਾ। ਗੱਲ ਇਹ ਹੈ ਸਮਾਂ ਬੜਾ ਜ਼ਬਰਦਸਤ ਹੈ, ਅਜੇ ਬੜਾ ਵੇਲਾ ਹੈ, ਅਜੇ ਬੜਾ ਕੁਛ ਸੋਚਣ ਦੀ ਲੋੜ ਹੈ। ਹੁਣ ਸਾਡੇ ਮੁਲਕ ਚ ਅੰਗਰੇਜ਼ ਜਾਂਦਾ ਜਾਂਦਾ ਏਡੀ ਵਿੱਚ ਹਿੰਦੂ ਸਿੱਖਾਂ ਦੀ ਪਾ ਗਿਆ, ਜਿਸ ਤਰ੍ਹਾਂ ਜਾਂਦੇ ਨੇ ਵਿੱਚ ਕੀਤੀ ਹੈ। ਦੇਖੋ ਤੁਸੀਂ ਬਚੋ, ਤੁਸੀਂ ਪਰਦੇਸ ਵਿੱਚ ਬੈਠੇ ਹੋ, ਹਿੰਦੂ ਸਿੱਖ ਦੋ ਨੇ, ਤੁਹਾਨੂੰ ਇੱਥੇ ਪਤਾ ਹੈ। ਆ ਕਈ ਜਿਹੜੇ ਸਾਡੇ ਕੋਲ ਟੋਪੀਆਂ ਵਾਲੇ ਬੈਠੇ ਨੇ, ਕਿਸੇ ਦਾ ਸਾਲਾ, ਕਿਸੇ ਦਾ ਭੁਲਵੀਆ, ਕਿਸੇ ਦਾ ਪੁੱਤਰ, ਕਿਸੇ ਦਾ ਜਵਾਈ, ਉਹ ਸਿੱਖ, ਇਹ ਵੀ ਸਿੱਖ। ਸਿੱਖ ਦਾ ਅਰਥ ਹੈ ਜਿਹੜਾ ਕਿਸੇ ਦੀ ਸਿੱਖਿਆ ਲਵੇ, ਭਾਵੇਂ ਉਹ ਕਿਸੇ ਤੋਂ ਲਵੇ। ਮੈਨੂੰ ਮੰਗਲਦਾਸ ਜੀ ਦੀ ਗੱਲ ਯਾਦ ਹੈ, ਜਦੋਂ ਮੈਂ ਪਹਿਲੀ ਵਾਰ ਆਇਆ, ਇਹਨਾਂ ਨੇ ਸਾਹਿਬਾਂ ਦੀ ਮੈਨੂੰ ਤਸਵੀਰ ਦਿੱਤੀ ਹੈ, ਮੈਨੂੰ ਉਹ ਚੇਤਾ ਨਹੀਂ ਭੁੱਲਦਾ। ਇਹ ਉਹਨਾਂ ਨੂੰ ਰਾਧਾ ਸਵਾਮੀ ਬਾਬਾ ਜੀ ਨੂੰ ਸਾਹਿਬ ਜੀ ਮਹਾਰਾਜ ਦੇ ਸੇਵਕ ਬਣੇ, ਸਿੱਖਿਆ ਲਈ, ਭਜਨ ਕੀਤਾ, ਕਿਸੇ ਤੋਂ ਕਿਸੇ ਨੇ ਕੁਛ ਪੁੱਛਿਆ, ਜਿਹੜੇ ਕਿਸੇ ਨੂੰ ਮਿਲੇ ਹਨ, ਕਿਸੇ ਨੂੰ ਆਪਣਾ ਸਿਰ ਕਿਸੇ ਦੇ ਅੱਗੇ ਨਵਾਉਂਦੇ ਹਨ, ਉਹ ਧੰਨ ਭਾਗਾਂ ਵਾਲੇ ਹਨ। ਕਲਯੁਗ ਦਾ ਸਮਾਂ ਹੈ, ਸਮੇਂ ਦੀ ਅੱਗ ਤੋਂ, ਈਰਖਾ ਤੋਂ, ਔਰ ਸਭ ਤੋਂ ਵੱਡੀ ਚੀਜ਼ ਹੈ ਖਿਮਾ ਕਰਨਾ। ਧੱਕਾ ਬੜਾ ਵੱਜਦਾ ਅੱਜ ਕੱਲ, ਵਿਹਾਰ ਗੰਦਾ ਹੁੰਦਾ ਜਾਂਦਾ, ਜੇ ਵਿਹਾਰ ਗੰਦਾ ਨਾ ਹੋਵੇ ਤਾਂ ਪਰਮਾਰਥ ਚ ਕਦੇ ਕੋਈ ਨੀ ਪੁੱਛਦਾ। ਜੇ ਅਸੀਂ ਇੱਥੇ ਕਿਸੇ ਦਾ ਲੈ ਕੇ ਖਾ ਜਾਈਏ, ਕਿਸੇ ਨਾਲ ਝੂਠ ਬੋਲੀਏ, ਕਿਸੇ ਦੀ ਲੜਕੀ ਵੱਲ ਦੇਖੀਏ, ਕਿਸੇ ਨੂੰ ਮਖੌਲ ਕਰੀਏ, ਕਿਸੇ ਨੂੰ ਮਾਰੀਏ, ਕਿਸੇ ਨਾਲ ਧੋਖਾ ਕਰੀਏ, ਤਾਂ ਹੀ ਅੱਗੇ ਹੁਣ ਇੱਥੇ ਇਹ ਤਾਂ ਨਾ, ਇੱਥੇ ਤਾਂ ਮੈਂ ਮੰਗਲਦਾਸ ਨੂੰ ਤਾਂ ਚਾਰ ਲਾਂਗਾ, ਅਕਾਲ ਪੁਰਖ ਨੂੰ ਵੀ ਚਾਰ ਲਾਂਗਾ, ਗੁਰੂ ਨੂੰ ਵੀ ਮੈਂ ਚਾਰ ਸਕਦਾ, ਇਹ ਮੈਨੂੰ ਤਾਂ ਚਾਰ ਲਓ, ਇਹ ਅਗਲੇ ਨੂੰ ਕਿਵੇਂ ਚਾਰ ਲਓ। ਮਤਲਬ ਇਹ ਹੈ ਕਿ ਅਸੀਂ ਲੋਕਾਂ ਨੂੰ ਅੰਗਰੇਜ਼ ਨੇ ਆ ਕੇ ਆਪਣੀ ਵਿਦਿਆ ਦੇ ਕੇ ਬੇਈਮਾਨੀ ਸਿਖਾਈ, ਇੱਕ ਦੂਏ ਨਾਲ ਧੋਖਾ ਕਰਨਾ ਸਿਖਾਇਆ, ਉਹ ਨਿਕਲ ਗਿਆ। ਤੁਸੀਂ ਬੈਠੇ ਹੋ, ਤੁਸੀਂ ਜਿਸ ਜਿਸ ਤਰ੍ਹਾਂ ਵੀ ਕਿਸੇ ਦੀ ਸਰਦਾ ਹੈ, ਇੱਕੋ ਹੀ ਇਹੋ ਹੀ ਗੱਲ ਹੈ ਵੀ ਜਿਹੜੇ ਲੋਕ ਇੱਥੇ ਚੋਰੀ ਜਾਰੀ ਕਰਨ, ਉਹਨਾਂ ਨੂੰ ਇੱਥੇ ਥਾਣੇ ਵਾਲੇ ਫੜਦੇ ਨੇ, ਦਰਗਾਹ ਚ ਵੀ ਉਹਨਾਂ ਨੂੰ ਪੁੱਛਣੀ, ਜਿਹਨਾਂ ਨੇ ਬੁਰਾ ਕੰਮ ਕਰਨਾ, ਜਿਹਨਾਂ ਨੇ ਕਿਸੇ ਨਾਲ ਧੋਖਾ ਕਰਨਾ, ਜਿਹਨਾਂ ਨੇ ਕਿਸੇ ਦਾ ਲੈ ਕੇ ਸਤਗੁਰਾਂ ਦਾ ਇੱਥੋਂ ਤੱਕ ਲਿਖਿਆ ਹੈ ਕਿ ਕਰਜ਼ਾ ਲੈਣਾ, ਲੈ ਕੇ ਨਾ ਦੇਣਾ, ਚੋਰੀ ਧਾਰੇ ਸੀ ਵੀ ਬੜਾ ਪਾਪ ਹੈ। ਕਿਉਂ? ਜਿਹੜਾ ਚੋਰੀ ਕਰਨ ਜਾਂਦਾ ਜਾਨ ਹਿੱਲ ਕੇ ਰਾਤ ਨੀ ਜਾਂਦਾ, ਭਾਵੇਂ ਅਗਲੇ ਮਾਰ ਦੇਣ ਜੇ ਸੰਨ ਚ ਡਿੱਕੇ ਆ ਜਾਏ। ਧਾਰਾ ਮਾਰਨ ਵਾਲੇ ਨੂੰ ਵੀ ਇਹ ਗੱਲ ਹੁੰਦੀ ਹੈ, ਇਹ ਵਿਸ਼ਵਾਸ ਘਾਤ, ਕਿਸੇ ਨੇ ਵਸਾਹ ਕਰਨਾ ਹੈ ਉਹਨੇ ਪੈਸੇ ਦੇਣੇ। ਸੋ ਇਹ ਗੱਲ ਕਰੋ, ਸਮਾਂ ਹੈ, ਗਰੀਬੀ ਆ ਜਾਂਦੀ ਹੈ। ਮੈਂ ਇੱਕ ਮਿਸਾਲ ਦੇ ਕੇ ਫਿਰ ਸਮਾਪਤ ਕਰਦਾ। ਤੇਜਾ ਸਿੰਘ ਹੋਰੀ ਆਪਣੇ ਗੁਜਰਾਂ ਵਾਲੇ ਉਹਨਾਂ ਦੇ ਸਿਰ ਚੜ ਗਿਆ ਰੁਪਈਆ। ਲਾਹੌਰੋਂ ਆਉਂਦਿਆਂ ਹੋਇਆ ਉਹਨਾਂ ਨੇ ਆਪਣੀ ਜੇਬ ਕੱਟ ਕੇ ਇਹ ਗੱਲ ਕਹਿਤੀ ਕਿ ਮੇਰਾ ਰੁਪਈਆ ਨਿਕਲ ਗਿਆ। ਮੈਂ ਉਹਨਾਂ ਨੂੰ ਜਦੋਂ ਮਿਲਿਆ, ਮੈਨੂੰ ਉਹਨਾਂ ਆਖਿਆ ਮੈਂ ਆਪਣੀ ਜੇਬ ਆਪ ਕੱਢੀ ਹੈ, ਮੈਨੂੰ ਲੋਕ ਤੰਗ ਕਰਦੇ ਨੇ ਕਰਜ਼ੇ ਵਾਲੇ। ਮੈਂ ਉਹਨਾਂ ਨੂੰ ਅਰਜ਼ ਕੀਤੀ, ਵੀ ਤੁਹਾਡੇ ਦਿਲ ਵਿੱਚ ਕੀ ਖਿਆਲ ਹੈ, ਕਿਸੇ ਨੂੰ ਦੇਣ ਦਾ ਖਿਆਲ ਹੈ ਕਿ ਨਹੀਂ। ਉਹਨਾਂ ਆਖਿਆ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਹਾਂ, ਮੇਰਾ ਚੇਤੇ ਕਰਦਾ ਮੇਰਾ ਕਿਸੇ ਦਾ ਪੈਸਾ ਨਾ ਰੱਖਾਂ। ਉਥੋਂ ਚੱਲੇ ਦਿੱਲੀ ਆਏ, ਦਿੱਲੀ ਵੀ ਲੋਕ ਮਗਰ ਆਏ, ਹੈਦਰਾਬਾਦ ਆਏ। ਹੈਦਰਾਬਾਦ ਆ ਕੇ ਸਤਿਗੁਰਾਂ ਉਹਨਾਂ ਤੇ ਕਿਰਪਾ ਕਰੀ, ਉਹਨਾਂ ਨੂੰ ਪੈਸੇ ਬਚੇ। ਪਹਿਲਾਂ ਉਹਨਾਂ ਨੇ ਜਾ ਕੇ ਦਵਾਨੀ ਦੇ ਕੇ ਲੋਕਾਂ ਤੋਂ ਸਾਰਿਆਂ ਤੋਂ ਫਾਰਕਤੀ ਲੈ ਲਈ, ਪਰ ਫਿਰ ਉਦੋਂ ਬਾਅਦ ਜਾ ਕੇ ਹੋਰ ਪੈਸੇ ਵੀ ਉਹਨਾਂ ਲੋਕਾਂ ਨੂੰ ਦਿੱਤੇ, ਜਦੋਂ ਜਿਹਨਾਂ ਤੋਂ ਲਿਖਾ ਵੀ ਲਿਆ। ਕੋਈ ਆਦਮੀ ਜਿਹੜਾ ਸਤਿਗੁਰੂ ਵੱਲ ਧਿਆਨ ਕਰਕੇ ਅਗਰ ਕਮਜ਼ੋਰ ਹੋ ਗਿਆ ਹੈ, ਨੇਕ ਨੀਤ ਹੋ ਜਾਏ, ਤਾਂ ਸਤਿਗੁਰੂ ਦੀ ਜ਼ਰੂਰ ਮਦਦ ਕਰਨਗੇ ਔਰ ਉਹਦੀ ਸਿਰੇ ਚੜਾਉਣਗੇ। ਨੀਤ ਨਾ ਬਦ ਹੋਵੇ, ਕਿਉਂਕਿ ਨੀਤ ਬਦ ਨੂੰ ਸਤਿਗੁਰੂ ਨਹੀਂ ਨੇੜੇ ਲੱਗਣ ਦਿੰਦੇ। ਮਾੜਾ ਹੋਵੇ, ਗਰੀਬ ਹੋਵੇ, ਕੁਛ ਹੋਵੇ, 20,000 ਰੁਪਈਆ ਨਗਦ ਉਹਨਾਂ ਨੇ ਗੁਰੂ ਕੇ ਲੰਗਰ ਚ ਫਿਰ ਪਾਇਆ ਜਾ ਕੇ, ਔਰ ਰਾਜੀ ਖੁਸ਼ੀ ਵਸਦੇ ਰਸਤੇ ਕਿਰਪਾ ਗੁਰੂ ਦੀ ਹੋ ਗਈ, ਕਰਜ਼ਾ ਲੈ ਗਿਆ। ਸਤਿਗੁਰਾਂ ਕੇ ਅਰਦਾਸ ਕਰਿਆ ਕਰੋ, ਅਗਰ ਕਿਸੇ ਕੋਲ ਕਮਜ਼ੋਰੀ ਆਈ ਹੈ, ਔਰ ਦੂਜੀ ਚੀਜ਼ ਇਹ ਹੈ ਵੀ ਥੋੜਾ ਜਿਹਾ ਧਿਆਨ ਹੋਰ ਵੀ ਉਹ ਨਾਲ ਦੇ ਲੈਣਗੇ ਆਪਣੇ ਵਿਹਾਰ ਵੱਲ, ਕਿ ਉਹ ਆਪਣੇ ਖਰਚਿਆਂ ਨੂੰ ਜਿਹੜਾ ਖਿਆਲ ਕਰ ਲੈਣ, ਇਹ ਉਹਨਾਂ ਦੇਖਣ ਵੀ ਆ ਜਿਹਨੂੰ 2,000 ਰੁਪਈਆ ਇੱਕ ਦਿਨ ਦੀ ਆਮਦਨ ਹੈ ਕਿਰਾਏ ਦੀ, ਮੈਂ ਵੀ ਉਹਦੇ ਵਾਂਗੂ ਖਰਚ ਕਰਾਂ। ਥੋੜੀ ਥੋੜੀ ਚੀਜ਼ ਦੇ ਬਚਾਅ ਕਰਨ ਨਾਲ, ਮੂਡ ਘੱਟ ਲੈਣ ਨਾਲ, ਸਿਨੇਮਾ ਨਾ ਦੇਖਣ ਨਾਲ, ਦੁਕਾਨਾਂ ਤੋਂ ਬਹੁਤੀਆਂ ਚੀਜ਼ਾਂ ਨਾ ਖਾਣ ਨਾਲ ਕਾਫੀ ਬਚਾਅ ਕਰ ਸਕਦੇ। ਹੁਣ ਮੈਂ ਇਹ ਗੱਲ ਕਰਦਾ ਵੀ ਹੈ, ਵੱਡੇ ਸਾਡੇ ਵੀ ਵਿੱਚ ਸਾਰੇ ਤੁਸੀਂ ਸਾਡੇ ਸਾਰੇ ਹੀ ਹੋ। ਵਿਆਹਾਂ ਉੱਤੇ ਜਿਹੜਾ ਤੁਹਾਡਾ ਖਰਚ ਹੁੰਦਾ ਹੈ, ਭਾਵੇਂ ਉੱਤੋਂ ਨੰਗਾ ਘੱਟ ਹੋਵੇ, ਪਰ ਕਈ ਕਈ ਐਸੇ ਕੰਮ ਬਣ ਜਾਂਦੇ ਨੇ ਜਿਨ੍ਹਾਂ ਤੇ ਤੁਸੀਂ ਇੰਨੇ ਇੰਨੇ ਪੈਸੇ ਲਾ ਦਿੰਦੇ ਹੋ। ਕਈ ਸੂਟ ਇਹੋ ਜਿਹੇ, ਕਈਆਂ ਦੇ ਘਰੇ ਸੀਤੇ ਪਏ ਹੋਣਗੇ ਜਿਹੜੇ ਉਹਨਾਂ ਬੀਬੀਆਂ ਨੇ, ਨੂੰਹਾਂ ਨੇ, ਧੀਆਂ ਨੇ ਕਦੇ ਪਾਏ ਨੀ, ਉਹ ਪਏ ਹੀ ਗਲ ਜਾਂਦੇ ਨੇ। ਉਸ ਵੇਲੇ ਵਡਿਆਈ ਜਾ ਕੇ ਉਹਨਾਂ ਤੇ 1,000,000 ਰੁਪਈਏ ਖਰਚ ਆ ਜਾਂਦੇ। ਇਹ ਚੀਜ਼ ਦਾ ਬਚਾਅ ਕਰੋ, ਜਿੰਨੀ ਵਰਤਣ ਦੀ ਲੋੜ ਹੈ ਉਨੀ ਵਰਤੋ। ਇਹ ਨਹੀਂ ਕਿ ਵਰਤੋ ਨਾ, ਇਹ ਨਹੀਂ ਕਿ ਲੜਕੀ ਨੂੰ ਕੁਛ ਦਿਓ ਨਾ, ਡੱਫਾ ਨਾ ਵਜਾਓ, ਲੋਕਾਂ ਦੇ ਸਾਹਮਣੇ ਨਾ ਕਰੋ ਮੈਂ ਆ ਕੀਤਾ। ਤੁਹਾਡੇ ਸਾਹਮਣੇ ਮੈਂ ਨਾ ਨੀ ਕਿਸੇ ਦਾ ਲੈਂਦਾ, ਜਿਹੜੇ ਦੁਨੀਆਂ ਚੀਜ਼ਾਂ ਵਰਤਣ ਵਾਲੇ ਆ, ਜੋ ਕਰਜ਼ਾਈ ਹੋਏ ਬੈਠੇ, ਉਹਨਾਂ ਨੂੰ ਅੱਜ ਤੰਗੀ ਆਈ ਹੋਈ ਹੈ। ਉਹ ਨਹੀਂ ਸੋਚਿਆ ਉਹਨਾਂ ਨੇ, ਉਹਨਾਂ ਨੂੰ ਇਹ ਵਡਿਆਈਆਂ ਆਈਆਂ, ਸੈਰ ਕਰੀਏ, ਐਮ ਕਰੀਏ, ਆਹ ਚੀਜ਼ ਬਣਾਈਏ। ਭਾਈ ਵਿਹਾਰ ਤੋੜਨਾ ਹੈ ਜ਼ਰੂਰ, ਵਿਹਾਰ ਨੂੰ ਨਹੀਂ ਛੱਡਣਾ, ਪਰ ਨਾਲ ਫਜ਼ੂਲ ਖਰਚੀ ਤੋਂ ਬਚਣਾ ਹੈ, ਔਰ ਨਾਲ ਜਪੋ ਨਾਮ, ਨਾਲ ਕਰੋ ਦਾਨ। ਹੁਣ ਇਸ ਵਕਤ ਪੰਜਾਬ ਉੱਤੇ ਜਿਹੜੀ ਆਪਦਾ ਆਈ ਹੈ, ਜਿਨ੍ਹਾਂ ਦੇ ਜਿਹੜੇ ਭਰਾ ਹਨ, ਉਹ ਜਿੰਨਾ ਕੁਛ ਕਿਸੇ ਦੀ ਮਦਦ ਕਰਨਗੇ, ਕਿਸੇ ਨੂੰ ਇੱਕ ਰਜਾਈ ਬਣਾ ਦੇਣਗੇ, ਕਿਸੇ ਨੂੰ ਇੱਕ ਕੱਪੜਾ ਦੇ ਦੇਣਗੇ, ਕਿਸੇ ਨੂੰ ਮਨ ਦਾਣੇ ਦੇ ਦੇਣਗੇ, ਉਹ ਗਰੀਬ ਬਚ ਰਹਿਣਗੇ। ਤੇ ਇੱਥੇ ਇਹ ਸਮਝ ਛੱਡੋ ਵੀ ਅਸੀਂ ਇੱਕ ਮਹੀਨਾ ਜਾ ਕੇ ਦੁਕਾਨ ਕਿਸੇ ਉੱਤੇ ਨਹੀਂ ਕੁਝ ਖਾਣਾ, ਘਰੋਂ ਰੋਟੀ ਖਾ ਲਓ, ਜਲ ਪਾਣੀ ਛਕ ਲਓ। ਇਹੋ ਸਮਝ ਲਓ ਵੀ ਐਤਕੀ 6 ਪੁਸ਼ਾਕਾਂ ਬਣਾਉਣੀਆਂ ਸੀਆਂ, 3 ਬਣਾ ਲਈਏ, 3 ਉਹਨਾਂ ਨੂੰ ਦੇ ਦਈਏ। ਇਹ ਤੁਸੀਂ ਸਭ ਕੁਛ ਕਰ ਸਕਦੇ ਹੋ, ਤੁਹਾਨੂੰ ਗੁਰੂ ਨੇ ਇਸ ਵੇਲੇ ਕਿਰਪਾ ਕੀਤੀ ਹੈ। ਦੇਖ ਲਓ ਹੇਠਾਂ ਡਿੱਗਿਆਂ ਨੂੰ ਫੇਰ ਮੁੜ ਉਠਾਇਆ, ਬਚੇ ਹੋਏ ਉਹ ਇਸ ਵੇਲੇ ਤੁਹਾਡੇ ਦਿਨ ਲੰਘਦੇ ਹਨ, ਪਰ ਦਿਨ ਲੰਘਾਉਣ ਵੇਲੇ ਇਉਂ ਨਾ ਕਰੋ ਜਿਹੜੇ ਲੈਲਪੁਰ ਦੇ ਜ਼ਿਲ੍ਹੇ ਚ ਲੋਕ ਗਏ, ਜਿਨ੍ਹਾਂ ਕੋਲ ਬਹੁਤੀ ਆਮਦਨ ਹੋਈ, ਜਿੰਨੀ ਜਿੰਨੀ ਹੋਈ ਉਹ ਨਾਲ ਦੀ ਨਾਲ ਹੀ ਉਡਾਏਗੇ, ਜਿਨ੍ਹਾਂ ਲੋਕਾਂ ਨੇ ਉੱਥੇ ਨਾ ਖਰਾਬ ਕੀਤਾ। ਤੁਹਾਡਾ ਕੰਮ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ, ਬਸ ਇਦੋਂ ਅੱਗੇ ਹੁਣ ਕਰਨ ਦੀ ਕੁਛ ਲੋੜ ਨਹੀਂ ਹੈ। ਅਚੇ ਪਾਰ ਬ੍ਰਹਮ ਪੂਰ ਦੇ ਕਿਰਪਾ ਕਰਕੇ ਜਿਹਨਾਂ ਸੰਗਤਾਂ ਨੇ ਅੰਮ੍ਰਿਤ ਬਣਾਉਣਾ ਹਵਨ ਕਰਨਾ ਉਹਨਾਂ ਨੂੰ ਯਤਨਦਾਨ ਵੀ ਕਰ ਲੈਣ, ਜੇ ਮਸਾਲੇ ਵਾਲੀ ਗੱਲ ਉਹ ਉਹਨਾਂ ਨਾਲ ਬਚਨ ਬਲਾਸ ਕਰ ਲੈਣ, ਉਹ ਆਪਣੇ ਵੇਰੇ ਨਾਲ ਇਸ਼ਨਾਨ ਕਰਕੇ ਆ ਜਾਣ। ਆਸਾ ਦੀ ਵਾਰ ਦਾ ਕੀਰਤਨ ਪ੍ਰੇਮ ਅੱਗੇ ਤਾਂ ਨੇਮ ਨਹੀਂ, ਪਰ ਸਤਿਗੁਰਾਂ ਦੇ ਹੁਕਮ ਅਨੁਸਾਰ ਇਹ ਗੱਲ ਹੈ ਕਿ ਜਦੋਂ ਫੀਰੀ ਫਿਰਦੀ ਦਿਸੇ ਫਿਰ ਬੰਦ ਹੋ ਜਾਏ, ਕੋਈ ਤੁਰਦਾ ਹੈ ਕੋਈ ਉੱਠਦਾ ਹੈ, ਫਿਰਦੀ ਉੱਖੜਦੀ ਹੈ, ਜਿੰਨਾ ਚਿਰ ਨਾ ਦਿਸੇ ਕੁਝ ਹਨੇਰਾ ਰਵੇ ਉਹਨਾਂ ਚਿਰ ਕਰੋ, ਹੁਣ ਅਰਦਾਸ ਸੁਣੋ, ਅਰਦਾਸ ਸੁਣ ਕੇ ਜਿਹਦਾ ਚਿੰਤ ਕਰਦਾ ਬੈਠੋ, ਜਿਹਦਾ ਚਿੰਤ ਕਰਦਾ ਜਾਓ। ਭਾਈ ਮਹਾਰਾਜ ਨੇ ਲਿਖਿਆ, ਪੁੱਛੋ ਦਾਵਾ ਨਾ ਮਿਲੇ ਜਬ ਚੂਕ ਹੈਗੀ ਸਾਰੀ, ਉਜੜੇਗੀ ਖੇਲ ਮਿਟਣਗੀਆਂ ਨਰਦਾ, ਚਾਰ ਦੁਕਾਨ ਨਾਵੇਂਗਾ। ਇਹ ਮਨੁੱਖਾਂ ਦੇ ਮਿਲੀ ਹੈ, ਇਹ ਮਨੁੱਖਾਂ ਦੇ ਨਾਮ ਜਪਣ ਵਾਸਤੇ ਮਿਲੀ ਹੈ। ਭਾਈ ਸਾਹ ਸੰਗਤ ਜੀ, ਸਾਹ ਸੰਗਤ ਵਿੱਚ ਕਿਸੇ ਦੀ ਆਪਣੀ ਜਿਹੜੀ ਕੋਈ ਗੱਲਬਾਤ ਹੋਵੇ, ਜਿਹੜੀ ਗਲਤੀ ਹੋ ਜਾਂਦੀ ਹੈ, ਮਨੁੱਖ ਦੇ ਹੀ ਇਹੋ ਜਿਹੀ ਹੈ, ਜੀਵ ਦਾ ਖਿਲ ਖਿਲ ਭੁੱਲਣਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਤਾਂ ਚੀਜ਼ ਹੀ ਕੁਛ ਨਹੀਂ, ਉਹ ਸਾਹ ਸੰਗਤ ਨੂੰ ਪਛਾ ਲਿਆ ਕਰੋ, ਹੋ ਜਾਣ ਦੀ ਕੋਈ ਵੱਡੀ ਗੱਲ ਨਹੀਂ, ਟੀਚੇ ਦੇ ਨੂੰ ਸਾਹ ਕਹਿੰਦਾ ਰੱਖਿਆ ਕਰੋ। ਇੱਜ਼ਤ ਦੇ ਖੁੱਲੇ ਸੰਤ ਰਾਸ ਜੀ ਕਹਿੰਦੇ ਸੀ ਰੱਬ ਰਹਿੰਦਾ ਹੈ। ਹਾਂਜੀ ਮਹਾਰਾਜ ਕੀ ਗੱਲ ਹੈ ਦੱਸੋ, ਕੀ ਗੱਲ ਕਰਨੀ ਹੈ? ਜੇ ਗੁਪਤ ਰੱਖਣੀ ਹੈ ਤਾਂ ਕੋਈ ਗੱਲ ਨੀ, ਫੇਰ ਵੀ ਬਖਸ਼ੀ ਜਾਊ, ਅੱਗੇ ਵੀ ਛੱਡ ਦਿਓ।
ਮੈਂ ਕਿਹਾ